ਅਧਿਐਨ ਲੇਖ 4। ਇਸ ਲੇਖ ਦਾ ਅਧਿਐਨ 29 ਮਾਰਚ ਤੋਂ 4 ਅਪ੍ਰੈਲ ਦੌਰਾਨ ਕੀਤਾ ਜਾਵੇਗਾ। ਵਿਸ਼ਾ, ਪਿਆਰ ਪੈਦਾ ਕਰਦੇ ਰਹੋ। ਇਹ ਲੇਖ ਰੋਮੀਆਂ 12:10 ਤੇ ਆਧਾਰਿਤ ਹੈ, ਜਿੱਥੇ ਲਿਖਿਆ ਹੈ, ਆਪਣੇ ਭਰਾਵਾਂ ਨਾਲ ਪਿਆਰ ਅਤੇ ਮੋਹ ਰੱਖੋ। ਗੀਤ 25। ਪਿਆਰ ਹੈ ਸਾਡੀ ਪਛਾਣ। ਖਾਸ ਗੱਲਾਂ। ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲੇ ਆਪਸ ਵਿੱਚ ਪਿਆਰ ਹੋਣ ਕਰਕੇ ਪਛਾਣੇ ਜਾਣਗੇ। ਅਸੀਂ ਸਾਰੇ ਪਿਆਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਾਨੂੰ ਆਪਣੇ ਭੈਣਾਂ ਭਰਾਵਾਂ ਲਈ ਮੋਹ ਜਾਣੀ ਉਹ ਪਿਆਰ ਪੈਦਾ ਕਰਨਾ ਚਾਹੀਦਾ ਹੈ ਜੋ ਪਰਿਵਾਰ ਵਿੱਚ ਹੁੰਦਾ ਹੈ। ਇਹ ਲੇਖ ਭੈਣਾਂ ਭਰਾਵਾਂ ਲਈ ਅਜਿਹਾ ਪਿਆਰ ਪੈਦਾ ਕਰਨ ਅਤੇ ਇਸ ਨੂੰ ਬਣਾਈ ਰੱਖਣ ਵਿੱਚ ਸਾਡੀ ਮਦਦ ਕਰੇਗਾ। ਪਹਿਰਾ 1, ਸਵਾਲ। ਕਿੰਨਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਅੱਜ ਪਰਿਵਾਰਾਂ ਵਿੱਚ ਮੋਹ ਦੀ ਕਮੀ ਹੈ? ਬਾਈਬਲ ਵਿੱਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਆਖਰੀ ਦਿਨਾਂ ਵਿੱਚ ਲੋਕ ਨਿਰਮੋਹੀ ਹੋਣਗੇ। 2 ਤਿਮੋਥੀਅਸ 3:1-3। ਅੱਜ ਅਸੀਂ ਇਹ ਭਵਿੱਖਬਾਣੀ ਪੂਰੀ ਹੁੰਦੀ ਦੇਖ ਰਹੇ ਹਾਂ। ਮਿਸਾਲ ਲਈ, ਲੱਖਾਂ ਹੀ ਪਰਿਵਾਰ ਤਲਾਕ ਕਰਕੇ ਟੁੱਟੇ ਹਨ, ਜਿਸ ਕਰਕੇ ਬੱਚਿਆਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਕੋਈ ਪਿਆਰ ਨਹੀਂ ਕਰਦਾ। ਇੱਕੋ ਘਰ ਵਿੱਚ ਰਹਿਣ ਵਾਲੇ ਪਰਿਵਾਰ ਦੇ ਮੈਂਬਰ ਵੀ ਸ਼ਾਇਦ ਅਜਨਬੀਆਂ ਵਾਂਗ ਰਹਿਣ। ਪਰਿਵਾਰਾਂ ਦਾ ਇੱਕ ਸਲਾਹਕਾਰ ਕਹਿੰਦਾ ਹੈ, ਮਾਤਾ ਪਿਤਾ ਦੇ ਬੱਚੇ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਅਤੇ ਉਹ ਆਪਣਾ ਜ਼ਿਆਦਾਤਰ ਸਮਾਂ ਕੰਪਿਊਟਰ, ਫੋਨ, ਟੈਬਲੇਟ ਅਤੇ ਵੀਡੀਓ ਗੇਮਾਂ ਤੇ ਲਾਉਂਦੇ ਹਨ। ਚਾਹੇ ਇਹ ਪਰਿਵਾਰ ਇੱਕੋ ਛੱਤ ਹੇਠ ਹੀ ਰਹਿੰਦੇ ਹਨ, ਪਰ ਉਹ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ। ਪਹਿਰੇ 2-3, ਸਵਾਲ ਊੜਾ। ਰੋਮੀਆਂ 12:10 ਅਨੁਸਾਰ ਸਾਨੂੰ ਕਿੰਨਾ ਨਾਲ ਮੋਹ ਕਰਨਾ ਚਾਹੀਦਾ ਹੈ? ਸਵਾਲ ਆੜਾ, ਇਸ ਲੇਖ ਵਿੱਚ ਅਸੀਂ ਕੀ ਦੇਖਾਂਗੇ? ਅਸੀਂ ਇਸ ਦੁਨੀਆਂ ਦੇ ਲੋਕਾਂ ਵਰਗੇ ਨਹੀਂ ਬਣਨਾ ਚਾਹੁੰਦੇ ਜਿਨ੍ਹਾਂ ਵਿੱਚ ਪਿਆਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਇਸ ਦੀ ਬਜਾਏ ਸਾਨੂੰ ਸਿਰਫ ਆਪਣੇ ਪਰਿਵਾਰ ਲਈ ਹੀ ਨਹੀਂ, ਸਗੋਂ ਆਪਣੇ ਭੈਣਾਂ ਭਰਾਵਾਂ ਲਈ ਵੀ ਮੋਹ ਪੈਦਾ ਕਰਨਾ ਚਾਹੀਦਾ ਹੈ। ਰੋਮੀਆਂ 12:10 ਵਿੱਚ ਲਿਖਿਆ ਹੈ, ਆਪਣੇ ਭਰਾਵਾਂ ਨਾਲ ਪਿਆਰ ਅਤੇ ਮੋਹ ਰੱਖੋ, ਇੱਕ ਦੂਜੇ ਦੀ ਇੱਜ਼ਤ ਕਰਨ ਵਿੱਚ ਪਹਿਲ ਕਰੋ। ਮੋਹ ਹੈ ਕੀ? ਇਹ ਸ਼ਬਦ ਪਰਿਵਾਰ ਦੇ ਮੈਂਬਰਾਂ ਵਿੱਚ ਗੂੜਾ ਰਿਸ਼ਤਾ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਹੀ ਪਿਆਰ ਸਾਨੂੰ ਆਪਣੇ ਮਸੀਹੀ ਭੈਣਾਂ ਭਰਾਵਾਂ ਲਈ ਪੈਦਾ ਕਰਨਾ ਚਾਹੀਦਾ ਹੈ। ਜਦੋਂ ਅਸੀਂ ਮੋਹ ਦਿਖਾਉਂਦੇ ਹਾਂ ਤਾਂ ਅਸੀਂ ਏਕਤਾ ਬਣਾਈ ਰੱਖਣ ਵਿੱਚ ਮਦਦ ਕਰਦੇ ਹਾਂ, ਜੋ ਸੱਚੀ ਭਗਤੀ ਦਾ ਅਹਿਮ ਹਿੱਸਾ ਹੈ। ਆਓ ਆਪਾਂ ਬਾਈਬਲ ਦੀਆਂ ਮਿਸਾਲਾਂ ਤੇ ਗੌਰ ਕਰੀਏ ਜੋ ਮੋਹ ਪੈਦਾ ਕਰਨ ਅਤੇ ਦਿਖਾਉਣ ਵਿੱਚ ਸਾਡੀ ਮਦਦ ਕਰਨਗੀਆਂ। ਯਹੋਵਾ ਬਹੁਤ ਹੀ ਹਮਦਰਦ ਹੈ। ਪਹਿਰਾ 4, ਸਵਾਲ। ਯਾਕੂਬ 5:11 ਯਹੋਵਾ ਦੇ ਪਿਆਰ ਦੀ ਕਦਰ ਕਰਨ ਵਿੱਚ ਸਾਡੀ ਕਿਵੇਂ ਮਦਦ ਕਰਦਾ ਹੈ? ਬਾਈਬਲ ਯਹੋਵਾ ਦੀ ਸ਼ਾਨਦਾਰ ਗੁਣਾਂ ਬਾਰੇ ਦੱਸਦੀ ਹੈ। ਮਿਸਾਲ ਲਈ, ਇਹ ਦੱਸਦੀ ਹੈ ਕਿ ਪਰਮੇਸ਼ਰ ਪਿਆਰ ਹੈ। 1 ਯੂਹੰਨਾ 4:8। ਇਸ ਕਰਕੇ ਅਸੀਂ ਉਸ ਵੱਲ ਖਿੱਚੇ ਜਾਂਦੇ ਹਾਂ। ਪਰ ਬਾਈਬਲ ਇਹ ਵੀ ਦੱਸਦੀ ਹੈ ਕਿ ਯਹੋਵਾ ਬਹੁਤ ਹੀ ਹਮਦਰਦ ਹੈ। ਯਾਕੂਬ 5:11 ਵਿੱਚ ਲਿਖਿਆ ਹੈ, ਧਿਆਨ ਦਿਓ, ਅਸੀਂ ਮੁਸ਼ਕਲਾਂ ਸਹਿਣ ਵਾਲਿਆਂ ਨੂੰ ਖੁਸ਼ ਕਹਿੰਦੇ ਹਾਂ। ਤੁਸੀਂ ਸੁਣਿਆ ਹੈ ਕਿ ਅਯੂਬ ਨੇ ਕਿੰਨੇ ਧੀਰਜ ਨਾਲ ਦੁੱਖ ਸਹੇ ਸਨ ਅਤੇ ਇਸ ਕਰਕੇ ਯਹੋਵਾ ਨੇ ਉਸ ਨੂੰ ਬਰਕਤਾਂ ਦਿੱਤੀਆਂ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾ ਬਹੁਤ ਹੀ ਹਮਦਰਦ ਅਤੇ ਦਿਆਵਾਨ ਹੈ। ਇਹ ਸ਼ਬਦ ਜ਼ਾਹਰ ਕਰਦੇ ਹਨ ਕਿ ਯਹੋਵਾ ਸਾਨੂੰ ਕਿੰਨਾ ਪਿਆਰ ਕਰਦਾ ਹੈ। ਪਹਿਰਾ 5, ਸਵਾਲ। ਯਹੋਵਾ ਦਇਆ ਕਿਵੇਂ ਦਿਖਾਉਂਦਾ ਹੈ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ? ਜ਼ਰਾ ਗੌਰ ਕਰੋ ਕਿ ਯਾਕੂਬ 5:11 ਵਿੱਚ ਯਹੋਵਾ ਦੀ ਹਮਦਰਦੀ ਦੇ ਨਾਲ ਨਾਲ ਉਸ ਦੀ ਦਇਆ ਬਾਰੇ ਵੀ ਦੱਸਿਆ ਗਿਆ ਹੈ, ਜੋ ਸਾਨੂੰ ਉਸ ਵੱਲ ਖਿੱਚਦੀ ਹੈ। ਯਹੋਵਾ ਸਾਡੀਆਂ ਗਲਤੀਆਂ ਮਾਫ਼ ਕਰਕੇ ਸਾਡੇ 'ਤੇ ਦਇਆ ਕਰਦਾ ਹੈ। ਬਾਈਬਲ ਦੱਸਦੀ ਹੈ ਕਿ ਦਇਆ ਵਿੱਚ ਸਿਰਫ ਮਾਫ਼ ਕਰਨਾ ਹੀ ਸ਼ਾਮਲ ਨਹੀਂ ਹੈ। ਦਇਆ ਇੱਕ ਅਜਿਹੀ ਭਾਵਨਾ ਹੈ ਜੋ ਸਾਨੂੰ ਕਿਸੇ ਦੁਖੀ ਦੀ ਮਦਦ ਕਰਨ ਲਈ ਪ੍ਰੇਰਿਤ ਕਰਦੀ ਹੈ। ਇੱਕ ਮਾਂ ਆਪਣੇ ਬੱਚੇ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ, ਪਰ ਯਹੋਵਾ ਮਾਂ ਨਾਲੋਂ ਕਿਤੇ ਜ਼ਿਆਦਾ ਸਾਡੀ ਮਦਦ ਕਰਨ ਲਈ ਤਿਆਰ ਹੈ। ਜਦੋਂ ਅਸੀਂ ਦੁਖੀ ਹੁੰਦੇ ਹਾਂ ਤਾਂ ਯਹੋਵਾ ਦੀ ਦਇਆ ਉਸ ਨੂੰ ਸਾਡੀ ਮਦਦ ਕਰਨ ਲਈ ਪ੍ਰੇਰਿਤ ਕਰਦੀ ਹੈ। ਜਦੋਂ ਸਾਡੇ ਭੈਣ ਭਰਾ ਸਾਨੂੰ ਠੇਸ ਪਹੁੰਚਾਉਂਦੇ ਹਨ ਤਾਂ ਅਸੀਂ ਉਹਨਾਂ ਨੂੰ ਮਾਫ਼ ਕਰਕੇ ਅਤੇ ਆਪਣੇ ਦਿਲ ਵਿੱਚੋਂ ਗੁੱਸਾ ਗਿਲਾ ਕੱਢ ਕੇ ਉਹਨਾਂ ਨੂੰ ਦਇਆ ਦਿਖਾ ਸਕਦੇ ਹਾਂ। ਮੁਸ਼ਕਲਾਂ ਦੌਰਾਨ ਉਹਨਾਂ ਦਾ ਸਾਥ ਦੇ ਕੇ ਵੀ ਅਸੀਂ ਉਹਨਾਂ ਲਈ ਦਇਆ ਦਿਖਾਉਂਦੇ ਹਾਂ। ਜਦੋਂ ਪਿਆਰ ਕਰਕੇ ਅਸੀਂ ਦੂਜਿਆਂ 'ਤੇ ਦਇਆ ਕਰਦੇ ਹਾਂ ਤਾਂ ਅਸੀਂ ਯਹੋਵਾ ਦੀ ਰੀਸ ਕਰਦੇ ਹਾਂ, ਜੋ ਪਿਆਰ ਦਿਖਾਉਣ ਦੀ ਸਭ ਤੋਂ ਉੱਤਮ ਮਿਸਾਲ ਹੈ। ਯੋਨਾਥਨ ਅਤੇ ਦਾਊਦ ਜਿਗਰੀ ਦੋਸਤ। ਪੈਰਾ 6 ਸਵਾਲ, ਯੋਨਾਥਨ ਅਤੇ ਦਾਊਦ ਨੇ ਇੱਕ ਦੂਜੇ ਲਈ ਪਿਆਰ ਕਿਵੇਂ ਦਿਖਾਇਆ? ਬਾਈਬਲ ਵਿੱਚ ਨਾਮੁਕੰਮਲ ਇਨਸਾਨਾਂ ਦੀਆਂ ਮਿਸਾਲਾਂ ਦਰਜ ਹਨ ਜਿਨ੍ਹਾਂ ਨੇ ਇੱਕ ਦੂਜੇ ਲਈ ਪਿਆਰ ਦਿਖਾਇਆ। ਜ਼ਰਾ ਯੋਨਾਥਨ ਅਤੇ ਦਾਊਦ ਦੀ ਮਿਸਾਲ 'ਤੇ ਗੌਰ ਕਰੋ। ਬਾਈਬਲ ਕਹਿੰਦੀ ਹੈ, ਯੋਨਾਥਨ ਦਾ ਜੀ ਦਾਊਦ ਦੇ ਜੀ ਨਾਲ ਰਲ ਗਿਆ ਅਤੇ ਯੋਨਾਥਨ ਨੇ ਉਹਨੂੰ ਆਪਣਾ ਜਾਨੀ ਮਿੱਤਰ ਬਣਾਇਆ। ਪਹਿਲਾ ਸੈਮੂਅਲ 18:1। ਸ਼ਾਉਲ ਤੋਂ ਬਾਅਦ ਦਾਊਦ ਨੂੰ ਰਾਜਾ ਬਣਨ ਲਈ ਚੁਣਿਆ ਗਿਆ ਸੀ, ਇਸ ਕਰਕੇ ਸ਼ਾਉਲ ਉਸ ਨਾਲ ਈਰਖਾ ਕਰਨ ਲੱਗ ਪਿਆ ਅਤੇ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਸ਼ਾਉਲ ਦੇ ਪੁੱਤਰ ਯੋਨਾਥਨ ਨੇ ਦਾਊਦ ਨੂੰ ਮਾਰਨ ਵਿੱਚ ਆਪਣੇ ਪਿਤਾ ਦਾ ਸਾਥ ਨਹੀਂ ਦਿੱਤਾ। ਯੋਨਾਥਨ ਅਤੇ ਦਾਊਦ ਨੇ ਹਮੇਸ਼ਾ ਦੋਸਤ ਬਣੇ ਰਹਿਣ ਅਤੇ ਇੱਕ ਦੂਜੇ ਦਾ ਸਾਥ ਦੇਣ ਦਾ ਵਾਅਦਾ ਕੀਤਾ। ਪੈਰਾ 7 ਸਵਾਲ, ਕਿਹੜੀਆਂ ਗੱਲਾਂ ਯੋਨਾਥਨ ਅਤੇ ਦਾਊਦ ਨੂੰ ਦੋਸਤ ਬਣਨ ਤੋਂ ਰੋਕ ਸਕਦੀਆਂ ਸਨ? ਯੋਨਾਥਨ ਅਤੇ ਦਾਊਦ ਦੀ ਗੂੜੀ ਦੋਸਤੀ ਕਰਕੇ ਸ਼ਾਇਦ ਅਸੀਂ ਹੈਰਾਨ ਰਹਿ ਜਾਈਏ। ਕਿਉਂ? ਕਿਉਂਕਿ ਬਹੁਤ ਸਾਰੀਆਂ ਗੱਲਾਂ ਉਹਨਾਂ ਨੂੰ ਦੋਸਤ ਬਣਨ ਤੋਂ ਰੋਕ ਸਕਦੀਆਂ ਸਨ। ਮਿਸਾਲ ਲਈ, ਯੋਨਾਥਨ ਦਾਊਦ ਤੋਂ ਲਗਭਗ 30 ਸਾਲ ਵੱਡਾ ਸੀ। ਯੋਨਾਥਨ ਸੋਚ ਸਕਦਾ ਸੀ ਕਿ ਉਹ ਦਾਊਦ ਨਾਲ ਦੋਸਤੀ ਕਿਉਂ ਕਰੇ, ਜੋ ਉਸ ਤੋਂ ਕਾਫ਼ੀ ਛੋਟਾ ਅਤੇ ਘੱਟ ਤਜਰਬੇਕਾਰ ਸੀ। ਪਰ ਯੋਨਾਥਨ ਨੇ ਨਾ ਤਾਂ ਦਾਊਦ ਬਾਰੇ ਇਹੋ ਜਿਹਾ ਨਜ਼ਰੀਆ ਰੱਖਿਆ ਅਤੇ ਨਾ ਹੀ ਉਸ ਨੂੰ ਨੀਵਾਂ ਸਮਝਿਆ। ਪੈਰਾ 8 ਸਵਾਲ, ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯੋਨਾਥਨ ਦਾਊਦ ਦਾ ਜਿਗਰੀ ਦੋਸਤ ਸੀ? ਯੋਨਾਥਨ ਆਪਣੇ ਦੋਸਤ ਦਾਊਦ ਤੋਂ ਈਰਖਾ ਕਰ ਸਕਦਾ ਸੀ। ਰਾਜਾ ਸ਼ਾਉਲ ਦਾ ਮੁੰਡਾ ਹੋਣ ਕਰਕੇ ਯੋਨਾਥਨ ਇਸ ਗੱਲ 'ਤੇ ਅੜ ਸਕਦਾ ਸੀ ਕਿ ਰਾਜਾ ਬਣਨ ਦਾ ਹੱਕ ਉਸ ਦਾ ਸੀ। ਪਰ ਯੋਨਾਥਨ ਨਿਮਰ ਸੀ ਅਤੇ ਯਹੋਵਾ ਪ੍ਰਤੀ ਵਫ਼ਾਦਾਰ ਸੀ, ਇਸ ਲਈ ਉਹ ਯਹੋਵਾ ਦੇ ਇਸ ਫੈਸਲੇ ਦੇ ਪੱਖ ਵਿੱਚ ਸੀ ਕਿ ਦਾਊਦ ਹੀ ਇਜ਼ਰਾਇਲ ਦਾ ਅਗਲਾ ਰਾਜਾ ਬਣੇਗਾ। ਉਹ ਦਾਊਦ ਪ੍ਰਤੀ ਵੀ ਵਫ਼ਾਦਾਰ ਸੀ, ਭਾਵੇਂ ਕਿ ਉਸਨੂੰ ਪਿਤਾ ਸ਼ਾਉਲ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਪੈਰਾ 9 ਸਵਾਲ, ਕੀ ਯੋਨਾਥਨ ਦਾਊਦ ਨਾਲ ਈਰਖਾ ਕਰਦਾ ਸੀ? ਸਮਝਾਓ। ਦਾਊਦ ਨਾਲ ਪਿਆਰ ਹੋਣ ਕਰਕੇ ਯੋਨਾਥਨ ਉਸ ਨਾਲ ਈਰਖਾ ਨਹੀਂ ਕਰਦਾ ਸੀ। ਯੋਨਾਥਨ ਇੱਕ ਮਾਹਰ ਤੀਰ ਅੰਦਾਜ਼ ਅਤੇ ਦਲੇਰ ਯੋਧਾ ਸੀ। ਲੋਕ ਕਹਿੰਦੇ ਸਨ ਕਿ ਉਹ ਅਤੇ ਉਸਦਾ ਪਿਤਾ ਸ਼ਾਉਲ ਉਕਾਬਾਂ ਨਾਲੋਂ ਵੀ ਕਾਲੇ ਸਨ ਅਤੇ ਬੱਬਰ ਸ਼ੇਰ ਨਾਲੋਂ ਤਕੜੇ ਸਨ। ਦੂਜਾ ਸੈਮੂਅਲ 1:22-23। ਇਸ ਲਈ ਯੋਨਾਥਨ ਆਪਣੇ ਬਹਾਦਰੀ ਦੇ ਕਿੱਸੇ ਸੁਣਾ ਕੇ ਸ਼ੇਖੀਆਂ ਮਾਰ ਸਕਦਾ ਸੀ, ਪਰ ਉਸ ਵਿੱਚ ਨਾ ਤਾਂ ਮੁਕਾਬਲੇਬਾਜ਼ੀ ਅਤੇ ਨਾ ਹੀ ਈਰਖਾ ਦੀ ਭਾਵਨਾ ਸੀ। ਇਸ ਦੀ ਬਜਾਏ ਦਾਊਦ ਦੀ ਦਲੇਰੀ ਅਤੇ ਯਹੋਵਾ ਦੇ ਉਸ 'ਤੇ ਭਰੋਸੇ ਕਰਕੇ ਯੋਨਾਥਨ ਉਸ ਵੱਲ ਖਿੱਚਿਆ ਗਿਆ। ਮਿਸਾਲ ਲਈ, ਗੋਲੀਅਤ ਨੂੰ ਮਾਰਨ ਤੋਂ ਬਾਅਦ ਦਾਊਦ ਲਈ ਯੋਨਾਥਨ ਦਾ ਪਿਆਰ ਹੋਰ ਵੀ ਗੂੜਾ ਹੋ ਗਿਆ। ਅਸੀਂ ਆਪਣੇ ਭੈਣਾਂ ਭਰਾਵਾਂ ਲਈ ਅਜਿਹਾ ਪਿਆਰ ਕਿਵੇਂ ਦਿਖਾ ਸਕਦੇ ਹਾਂ? ਪੈਰੇ 6-9 ਨਾਲ ਸੰਬੰਧਿਤ ਤਸਵੀਰ ਦਾ ਸਿਰਲੇਖ। ਭਾਵੇਂ ਕਿ ਯੋਨਾਥਨ ਅਤੇ ਦਾਊਦ ਦੀ ਉਮਰ ਵਿੱਚ ਕਾਫ਼ੀ ਫਰਕ ਸੀ, ਪਰ ਫਿਰ ਵੀ ਉਹ ਜਿਗਰੀ ਦੋਸਤ ਸਨ। ਅਸੀਂ ਅੱਜ ਪਿਆਰ ਕਿਵੇਂ ਦਿਖਾ ਸਕਦੇ ਹਾਂ? ਪੈਰਾ 10 ਸਵਾਲ, ਇੱਕ ਦੂਸਰੇ ਨਾਲ ਦਿਲੋਂ ਗੂੜਾ ਪਿਆਰ ਕਰਨ ਦਾ ਕੀ ਮਤਲਬ ਹੈ? ਬਾਈਬਲ ਸਾਨੂੰ ਕਹਿੰਦੀ ਹੈ ਕਿ ਇੱਕ ਦੂਸਰੇ ਨਾਲ ਦਿਲੋਂ ਗੂੜਾ ਪਿਆਰ ਕਰੋ। ਪਹਿਲਾ ਪਤਰਸ 1:22 ਯਹੋਵਾ ਨੇ ਇਸ ਮਾਮਲੇ ਵਿੱਚ ਸਾਡੇ ਲਈ ਵਧੀਆ ਮਿਸਾਲ ਰੱਖੀ ਹੈ। ਸਾਡੇ ਲਈ ਉਸ ਦਾ ਪਿਆਰ ਇੰਨਾ ਗੂੜਾ ਹੈ ਕਿ ਜੇ ਅਸੀਂ ਉਸ ਦੇ ਵਫ਼ਾਦਾਰ ਰਹਾਂਗੇ ਤਾਂ ਕੋਈ ਵੀ ਉਸ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਨਹੀਂ ਰੋਕ ਸਕਦਾ। ਇੱਥੇ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ ਗੂੜਾ ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਪੂਰਾ ਜ਼ੋਰ ਲਾਉਣਾ। ਕਈ ਵਾਰ ਸ਼ਾਇਦ ਸਾਨੂੰ ਆਪਣੇ ਭੈਣਾਂ ਭਰਾਵਾਂ ਨੂੰ ਪਿਆਰ ਦਿਖਾਉਣ ਲਈ ਪੂਰਾ ਜ਼ੋਰ ਲਾਉਣਾ ਪਵੇ। ਜਦੋਂ ਦੂਜੇ ਸਾਨੂੰ ਨਾਰਾਜ਼ ਕਰਦੇ ਹਨ ਤਾਂ ਸਾਨੂੰ ਪਿਆਰ ਨਾਲ ਇੱਕ ਦੂਜੇ ਦੀ ਸਹਿ ਲੈਣ ਅਤੇ ਇੱਕ ਦੂਜੇ ਨਾਲ ਬਣਾ ਕੇ ਰੱਖਣ ਅਤੇ ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਸੀਆਂ 4:1-3 ਅਸੀਂ ਏਕਤਾ ਦੇ ਬੰਧਨ ਨੂੰ ਮਜ਼ਬੂਤ ਕਰਦਿਆਂ ਆਪਣੇ ਭੈਣਾਂ ਭਰਾਵਾਂ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਾਂਗੇ, ਨਾਲੇ ਅਸੀਂ ਉਹਨਾਂ ਪ੍ਰਤੀ ਯਹੋਵਾ ਵਰਗਾ ਨਜ਼ਰੀਆ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਪੈਰਾ 11 ਸਵਾਲ, ਕਈ ਵਾਰ ਪਿਆਰ ਦਿਖਾਉਣਾ ਔਖਾ ਕਿਉਂ ਹੋ ਸਕਦਾ ਹੈ? ਆਪਣੇ ਭੈਣਾਂ ਭਰਾਵਾਂ ਨੂੰ ਪਿਆਰ ਦਿਖਾਉਣਾ ਹਮੇਸ਼ਾ ਸੌਖਾ ਨਹੀਂ ਹੁੰਦਾ, ਖਾਸ ਕਰਕੇ ਜਦੋਂ ਸਾਨੂੰ ਉਹਨਾਂ ਦੀਆਂ ਕਮੀਆਂ ਕਮਜ਼ੋਰੀਆਂ ਬਾਰੇ ਪਤਾ ਹੁੰਦਾ ਹੈ। ਪਹਿਲੀ ਸਦੀ ਦੇ ਮਸੀਹਾਂ ਅੱਗੇ ਵੀ ਇਹੀ ਚੁਣੌਤੀ ਸੀ। ਮਿਸਾਲ ਲਈ, ਯੋਧਿਆ ਅਤੇ ਸੰਤੁਖੇ ਨਾਂ ਦੀਆਂ ਭੈਣਾਂ ਨੇ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਿੱਚ ਪੌਲਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ, ਪਰ ਕਿਸੇ ਕਾਰਨ ਕਰਕੇ ਉਹਨਾਂ ਦੀ ਆਪਸ ਵਿੱਚ ਨਹੀਂ ਬਣੀ। ਇਸ ਲਈ ਪੌਲਸ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਉਹ ਪ੍ਰਭੂ ਦੀ ਸੇਵਾ ਕਰਦਿਆਂ ਇੱਕ ਮਨ ਹੋਣ। ਫਿਲੀਪੀਆਂ 4:2-3 ਪੈਰਾ 11 ਨਾਲ ਸੰਬੰਧਿਤ ਤਸਵੀਰ ਬਾਰੇ ਜਾਣਕਾਰੀ, ਪੌਲਸ ਨੇ ਯਹੂਦੀਆ ਅਤੇ ਸੰਤੁਖੇ ਨੂੰ ਇੱਕ ਮਨ ਹੋਣ ਦੀ ਸਲਾਹ ਦਿੱਤੀ। ਕਈ ਵਾਰ ਸਾਨੂੰ ਵੀ ਇਸ ਤਰ੍ਹਾਂ ਕਰਨਾ ਔਖਾ ਲੱਗ ਸਕਦਾ ਹੈ। ਪੈਰਾ 12 ਸਵਾਲ, ਅਸੀਂ ਆਪਣੇ ਭੈਣਾਂ ਭਰਾਵਾਂ ਲਈ ਪਿਆਰ ਕਿਵੇਂ ਪੈਦਾ ਕਰ ਸਕਦੇ ਹਾਂ? ਅੱਜ ਅਸੀਂ ਆਪਣੇ ਭੈਣਾਂ ਭਰਾਵਾਂ ਲਈ ਪਿਆਰ ਕਿਵੇਂ ਪੈਦਾ ਕਰ ਸਕਦੇ ਹਾਂ? ਜਦੋਂ ਅਸੀਂ ਆਪਣੇ ਭੈਣਾਂ ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣਨ ਲੱਗਦੇ ਹਾਂ ਤਾਂ ਸ਼ਾਇਦ ਸਾਡੇ ਲਈ ਉਹਨਾਂ ਨੂੰ ਸਮਝਣਾ ਅਤੇ ਉਹਨਾਂ ਲਈ ਪਿਆਰ ਪੈਦਾ ਕਰਨਾ ਸੌਖਾ ਹੋਵੇ। ਅਸੀਂ ਕਿਸੇ ਵੀ ਉਮਰ ਅਤੇ ਪਿਛੋਕੜ ਦੇ ਭੈਣ ਭਰਾ ਨਾਲ ਦੋਸਤੀ ਕਰ ਸਕਦੇ ਹਾਂ। ਯਾਦ ਹੈ, ਯੋਨਾਥਨ ਦਾਊਦ ਤੋਂ ਲਗਭਗ 30 ਸਾਲ ਵੱਡਾ ਸੀ, ਪਰ ਉਸਨੇ ਦਾਊਦ ਨਾਲ ਦੋਸਤੀ ਕੀਤੀ। ਕੀ ਤੁਸੀਂ ਆਪਣੀ ਮੰਡਲੀ ਵਿੱਚ ਆਪਣੇ ਨਾਲੋਂ ਕਿਸੇ ਛੋਟੇ ਜਾਂ ਵੱਡੇ ਭੈਣ ਭਰਾ ਨਾਲ ਦੋਸਤੀ ਕਰ ਸਕਦੇ ਹੋ? ਇਸ ਤਰ੍ਹਾਂ ਕਰਕੇ ਤੁਸੀਂ ਦਿਖਾ ਸਕਦੇ ਹੋ ਕਿ ਤੁਸੀਂ ਆਪਣੇ ਸਾਰੇ ਭਰਾਵਾਂ ਨਾਲ ਪਿਆਰ ਕਰਦੇ ਹੋ। ਪਹਿਲਾ ਪਤਰਸ 2:17 ਪੈਰਾ 12 ਨਾਲ ਸੰਬੰਧਿਤ ਤਸਵੀਰ ਦਾ ਸਿਰਲੇਖ, ਛੋਟੀ ਵੱਡੀ ਉਮਰ ਦੇ ਭੈਣ ਭਰਾ ਇੱਕ ਦੂਜੇ ਦੇ ਗੂੜੇ ਦੋਸਤ ਬਣ ਸਕਦੇ ਹਨ। ਤਸਵੀਰ ਬਾਰੇ ਜਾਣਕਾਰੀ, ਇੱਕ ਨੌਜਵਾਨ ਬਜ਼ੁਰਗ ਨੂੰ ਸਿਆਣੀ ਉਮਰ ਦੇ ਬਜ਼ੁਰਗ ਦੇ ਤਜਰਬੇ ਤੋਂ ਫਾਇਦਾ ਹੋਇਆ। ਸਿਆਣੀ ਉਮਰ ਦਾ ਜੋੜਾ ਉਸ ਨੌਜਵਾਨ ਜੋੜੇ ਨੂੰ ਆਪਣੇ ਘਰ ਬੁਲਾ ਕੇ ਪ੍ਰਾਹੁਣਚਾਰੀ ਦਿਖਾਉਂਦਾ ਹੋਇਆ। ਪੈਰਾ 13 ਸਵਾਲ, ਮੰਡਲੀ ਦੇ ਸਾਰੇ ਭੈਣਾਂ ਭਰਾਵਾਂ ਨਾਲ ਇੱਕੋ ਜਿਹੀ ਦੋਸਤੀ ਕਰਨੀ ਮੁਮਕਿਨ ਕਿਉਂ ਨਹੀਂ ਹੈ? ਕੀ ਭੈਣਾਂ ਭਰਾਵਾਂ ਨੂੰ ਪਿਆਰ ਕਰਨ ਦਾ ਇਹ ਮਤਲਬ ਹੈ ਕਿ ਮੰਡਲੀ ਦੇ ਸਾਰੇ ਭੈਣਾਂ ਭਰਾਵਾਂ ਨਾਲ ਸਾਡੀ ਇੱਕੋ ਜਿਹੀ ਦੋਸਤੀ ਹੋਵੇਗੀ? ਨਹੀਂ, ਇਹ ਮੁਮਕਿਨ ਨਹੀਂ ਹੈ। ਕਈਆਂ ਨਾਲ ਸਾਡੀ ਦੋਸਤੀ ਜ਼ਿਆਦਾ ਗੂੜੀ ਹੋ ਸਕਦੀ ਹੈ ਕਿਉਂਕਿ ਸਾਡੇ ਸ਼ੌਂਕ ਉਹਨਾਂ ਨਾਲ ਮਿਲਦੇ ਜੁਲਦੇ ਹਨ। ਯਿਸੂ ਨੇ ਆਪਣੇ ਸਾਰੇ ਰਸੂਲਾਂ ਨੂੰ ਦੋਸਤ ਕਿਹਾ, ਪਰ ਉਸਨੂੰ ਯੂਹੰਨਾ ਨਾਲ ਖਾਸ ਲਗਾ ਸੀ, ਪਰ ਯਿਸੂ ਨੇ ਕਦੇ ਵੀ ਯੂਹੰਨਾ ਦੀ ਤਰਫਦਾਰੀ ਨਹੀਂ ਕੀਤੀ। ਮਿਸਾਲ ਲਈ, ਜਦੋਂ ਯੂਹੰਨਾ ਅਤੇ ਯਾਕੂਬ ਨੇ ਯਿਸੂ ਤੋਂ ਪਰਮੇਸ਼ਰ ਦੇ ਰਾਜ ਵਿੱਚ ਉੱਚੀ ਪਦਵੀ ਦੀ ਮੰਗ ਕੀਤੀ ਤਾਂ ਉਸਨੇ ਉਹਨਾਂ ਨੂੰ ਕਿਹਾ, ਮੈਂ ਇਹ ਫੈਸਲਾ ਨਹੀਂ ਕਰ ਸਕਦਾ ਕਿ ਕੌਣ ਮੇਰੇ ਸੱਜੇ ਪਾਸੇ ਬੈਠੇਗਾ ਅਤੇ ਕੌਣ ਖੱਬੇ ਪਾਸੇ। ਮਰਕਸ 10 35 ਤੋਂ 40 ਯਿਸੂ ਦੀ ਰੀਸ ਕਰਦੇ ਆ ਸਾਨੂੰ ਆਪਣੇ ਜਿਗਰੀ ਦੋਸਤਾਂ ਦੀ ਤਰਫਦਾਰੀ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਕਰਕੇ ਅਸੀਂ ਮੰਡਲੀ ਵਿੱਚ ਫੁੱਟ ਪਾਉਣ ਤੋਂ ਬਚਾਂਗੇ। ਪੈਰਾ 14 ਸਵਾਲ, ਫਿਲੀਪੀਆਂ 2:3 ਅਨੁਸਾਰ ਸਾਨੂੰ ਈਰਖਾ ਦੀ ਭਾਵਨਾ ਨਾਲ ਕਿਉਂ ਲੜਨਾ ਚਾਹੀਦਾ ਹੈ? ਜਦੋਂ ਅਸੀਂ ਇੱਕ ਦੂਜੇ ਨੂੰ ਪਿਆਰ ਦਿਖਾਉਂਦੇ ਹਾਂ ਤਾਂ ਅਸੀਂ ਮੁਕਾਬਲੇਬਾਜ਼ੀ ਦੀ ਭਾਵਨਾ ਤੋਂ ਮੰਡਲੀ ਦੀ ਰਾਖੀ ਕਰਦੇ ਹਾਂ। ਯਾਦ ਕਰੋ ਕਿ ਯੋਨਾਥਨ ਨੇ ਦਾਊਦ ਨਾਲ ਨਾ ਤਾਂ ਈਰਖਾ ਕੀਤੀ ਅਤੇ ਨਾ ਹੀ ਉਸਦੀ ਰਾਜਗੱਦੀ ਹਥਿਆਉਣ ਦੀ ਕੋਸ਼ਿਸ਼ ਕੀਤੀ। ਅਸੀਂ ਸਾਰੇ ਯੋਨਾਥਨ ਦੀ ਰੀਸ ਕਰ ਸਕਦੇ ਹਾਂ। ਭੈਣਾਂ ਭਰਾਵਾਂ ਦੀਆਂ ਕਾਬਲੀਅਤਾਂ ਕਰਕੇ ਉਹਨਾਂ ਨਾਲ ਈਰਖਾ ਨਾ ਕਰੋ, ਸਗੋਂ ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲ ਚੰਗੇ ਸਮਝੋ। ਫਿਲੀਪੀਆਂ 2:3 ਵਿੱਚ ਲਿਖਿਆ ਹੈ, ਲੜਾਈ ਝਗੜੇ ਦੀ ਭਾਵਨਾ ਨਾਲ ਜਾਂ ਹੰਕਾਰ ਵਿੱਚ ਆ ਕੇ ਕੋਈ ਕੰਮ ਨਾ ਕਰੋ, ਸਗੋਂ ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ। ਯਾਦ ਰੱਖੋ ਕਿ ਅਸੀਂ ਸਾਰੇ ਜਣੇ ਕਿਸੇ ਨਾ ਕਿਸੇ ਤਰੀਕੇ ਨਾਲ ਮੰਡਲੀ ਦੀ ਮਦਦ ਕਰ ਸਕਦੇ ਹਾਂ। ਅਸੀਂ ਨਿਮਰ ਰਹਿ ਕੇ ਆਪਣੇ ਭੈਣਾਂ ਭਰਾਵਾਂ ਦੇ ਚੰਗੇ ਗੁਣ ਦੇਖ ਸਕਾਂਗੇ ਅਤੇ ਉਹਨਾਂ ਦੀ ਮਿਸਾਲ ਤੋਂ ਸਿੱਖ ਸਕਾਂਗੇ। ਪੈਰਾ 15 ਸਵਾਲ, ਅਸੀਂ ਤਾਨੀਆ ਅਤੇ ਉਸਦੇ ਪਰਿਵਾਰ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ? ਜਦੋਂ ਸਾਡੀ ਜ਼ਿੰਦਗੀ ਵਿੱਚ ਅਚਾਨਕ ਮੁਸ਼ਕਲਾਂ ਆਉਂਦੀਆਂ ਹਨ ਤਾਂ ਯਹੋਵਾ ਸਾਨੂੰ ਭੈਣਾਂ ਭਰਾਵਾਂ ਦੇ ਪਿਆਰ ਅਤੇ ਉਹਨਾਂ ਵੱਲੋਂ ਦਿੱਤੀ ਜਾਂਦੀ ਮਦਦ ਰਾਹੀਂ ਦਿਲਾਸਾ ਦਿੰਦਾ ਹੈ। ਜ਼ਰਾ ਗੌਰ ਕਰੋ ਕਿ ਤਾਨੀਆ ਅਤੇ ਉਸ ਦੇ 3 ਬੱਚਿਆਂ ਨਾਲ ਕੀ ਹੋਇਆ ਜਦੋਂ ਉਹ ਅਮਰੀਕਾ ਵਿੱਚ ਪਿਆਰ ਕਦੇ ਖਤਮ ਨਹੀਂ ਹੁੰਦਾ ਨਾਂ ਦੇ ਅੰਤਰਰਾਸ਼ਟਰੀ ਸੰਮੇਲਨ ਤੋਂ ਹੋਟਲ ਵਾਪਸ ਜਾ ਰਹੇ ਸਨ। ਤਾਨੀਆ ਦੱਸਦੀ ਹੈ, ਜਦੋਂ ਅਸੀਂ ਆਪਣੇ ਹੋਟਲ ਵਾਪਸ ਜਾ ਰਹੇ ਸੀ ਤਾਂ ਇੱਕ ਗੱਡੀ ਸਾਡੀ ਗੱਡੀ ਵਿੱਚ ਆ ਕੇ ਵੱਜੀ। ਕਿਸੇ ਦੇ ਕੋਈ ਸੱਟ ਚੋਟ ਨਹੀਂ ਲੱਗੀ ਸੀ, ਪਰ ਅਸੀਂ ਸਾਰੇ ਜਣੇ ਗੱਡੀ ਵਿੱਚੋਂ ਬਾਹਰ ਨਿਕਲ ਕੇ ਸੜਕ 'ਤੇ ਖੜ੍ਹੇ ਹੋ ਗਏ ਅਤੇ ਕਾਫ਼ੀ ਡਰੇ ਹੋਏ ਸੀ। ਕੋਈ ਸਾਨੂੰ ਸੜਕ ਦੇ ਦੂਜੇ ਪਾਸਿਓਂ ਇਸ਼ਾਰਾ ਕਰਕੇ ਆਪਣੇ ਕੋਲ ਆਉਣ ਲਈ ਕਹਿ ਰਿਹਾ ਸੀ। ਇਹ ਸਾਡਾ ਹੀ ਭਰਾ ਸੀ ਜੋ ਸੰਮੇਲਨ ਤੋਂ ਆ ਰਿਹਾ ਸੀ। ਸਾਨੂੰ ਦੇਖ ਕੇ ਸਿਰਫ ਉਹੀ ਨਹੀਂ ਰੁਕਿਆ, ਸਗੋਂ ਸਵੀਡਨ ਤੋਂ ਆਏ 5 ਭੈਣ ਭਰਾ ਵੀ ਰੁਕ ਗਏ। ਭੈਣਾਂ ਨੇ ਮੈਨੂੰ ਅਤੇ ਮੇਰੀਆਂ ਕੁੜੀਆਂ ਨੂੰ ਘੁੱਟ ਕੇ ਜੱਫੀ ਪਾਈ, ਜਿਸ ਕਰਕੇ ਸਾਨੂੰ ਬਹੁਤ ਚੰਗਾ ਲੱਗਾ। ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਠੀਕ ਹਾਂ ਅਤੇ ਉਹ ਜਾ ਸਕਦੇ ਸਨ, ਪਰ ਉਹ ਨਹੀਂ ਗਏ। ਸਾਨੂੰ ਡਾਕਟਰੀ ਮਦਦ ਮਿਲਣ ਤੋਂ ਬਾਅਦ ਵੀ ਉਹ ਸਾਡੇ ਨਾਲ ਹੀ ਰਹੇ ਅਤੇ ਸਾਡੀ ਹਰ ਲੋੜ ਦਾ ਧਿਆਨ ਰੱਖਿਆ। ਇਸ ਮੁਸ਼ਕਲ ਘੜੀ ਦੌਰਾਨ ਅਸੀਂ ਹਰ ਕਦਮ 'ਤੇ ਯਹੋਵਾ ਦਾ ਪਿਆਰ ਮਹਿਸੂਸ ਕੀਤਾ। ਇਸ ਤਜਰਬੇ ਕਰਕੇ ਭੈਣਾਂ ਭਰਾਵਾਂ ਲਈ ਸਾਡਾ ਪਿਆਰ ਹੋਰ ਗੂੜ੍ਹਾ ਹੋਇਆ ਅਤੇ ਯਹੋਵਾ ਲਈ ਸਾਡਾ ਪਿਆਰ ਅਤੇ ਸਾਡੀ ਕਦਰ ਹੋਰ ਵਧੀ। ਕੀ ਤੁਹਾਨੂੰ ਕੋਈ ਅਜਿਹਾ ਸਮਾਂ ਯਾਦ ਹੈ ਜਦੋਂ ਲੋੜ ਪੈਣ 'ਤੇ ਕਿਸੇ ਭੈਣ ਭਰਾ ਨੇ ਤੁਹਾਡੀ ਮਦਦ ਕੀਤੀ ਸੀ? ਪੈਰਾ 16 ਸਵਾਲ, ਸਾਨੂੰ ਇੱਕ ਦੂਜੇ ਨੂੰ ਪਿਆਰ ਕਿਉਂ ਦਿਖਾਉਣਾ ਚਾਹੀਦਾ ਹੈ? ਜ਼ਰਾ ਗੌਰ ਕਰੋ ਕਿ ਇੱਕ ਦੂਜੇ ਨੂੰ ਪਿਆਰ ਦਿਖਾਉਣ ਦੇ ਕਿਹੜੇ ਵਧੀਆ ਨਤੀਜੇ ਨਿਕਲਦੇ ਹਨ। ਅਸੀਂ ਭੈਣਾਂ ਭਰਾਵਾਂ ਨੂੰ ਮੁਸ਼ਕਲ ਘੜੀਆਂ ਵਿੱਚ ਦਿਲਾਸਾ ਦਿੰਦੇ ਹਾਂ। ਅਸੀਂ ਪਰਮੇਸ਼ਰ ਦੇ ਲੋਕਾਂ ਦੀ ਏਕਤਾ ਹੋਰ ਮਜ਼ਬੂਤ ਕਰਦੇ ਹਾਂ। ਅਸੀਂ ਯਿਸੂ ਦੇ ਚੇਲੇ ਹੋਣ ਦਾ ਸਬੂਤ ਦਿੰਦੇ ਹਾਂ, ਜਿਸ ਕਰਕੇ ਨੇਕ ਦੇ ਲੋਕ ਸੱਚੀ ਭਗਤੀ ਵੱਲ ਖਿੱਚੇ ਆਉਂਦੇ ਹਨ। ਸਭ ਤੋਂ ਅਹਿਮ ਗੱਲ ਕਿ ਅਸੀਂ ਯਹੋਵਾ ਦੀ ਮਹਿਮਾ ਕਰਦੇ ਹਾਂ ਜੋ ਦਇਆ ਕਰਨ ਵਾਲਾ ਪਿਤਾ ਹੈ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਦਿਲਾਸਾ ਦੇਣ ਵਾਲਾ ਪਰਮੇਸ਼ਰ ਹੈ। ਦੂਜਾ ਕੁਰੰਥੀਆਂ 1:3 ਆਓ ਆਪਾਂ ਸਾਰੇ ਜਾਣੇ ਆਪਣੇ ਵਿੱਚ ਪਿਆਰ ਪੈਦਾ ਕਰਦੇ ਅਤੇ ਦਿਖਾਉਂਦੇ ਰਹੀਏ। ਕੀ ਤੁਹਾਨੂੰ ਯਾਦ ਹੈ ਪਿਆਰ ਕੀ ਹੈ? ਤੁਸੀਂ ਪਿਆਰ ਦਿਖਾਉਣ ਦੇ ਮਾਮਲੇ ਵਿੱਚ ਯਹੋਵਾ, ਯੋਨਾਥਨ ਅਤੇ ਦਾਊਦ ਤੋਂ ਕੀ ਸਿੱਖਿਆ? ਅਸੀਂ ਅੱਜ ਪਿਆਰ ਕਿਵੇਂ ਦਿਖਾ ਸਕਦੇ ਹਾਂ? ਗੀਤ 35 ਪਰਮੇਸ਼ਰ ਦੇ ਧੀਰਜ ਲਈ ਕਦਰ ਦਿਖਾਓ। ਲੇਖ ਸਮਾਪਤ।